ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੇ ਮਹੱਲਾ ਪੰਜਵਾਂ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਅਵਸਰ ਆਪਣਾ ਬੁੱਝੈ ਨਾ ਇਆਨਾ, ਮਾਇਆ ਮੋਹ ਰੰਗ ਲਪਟਾਨਾ, ਰਹਾਉ ਲੋਭ ਲਹਿਰ ਕੋ ਬਿਗਸ ਫੂਲ ਬੈਠਾ, ਸਾਧ ਜਨਾ ਕਾ ਦਰਸਨ ਡੀਠਾ, ਕਬਹੂ ਨਾ ਸਮਝੈ ਅਗਿਆਨ ਗਵਾਰਾ, ਬਾਹੁਰ ਬਾਹੁਰ ਲਪਟਿਓ ਜੰਜਾਰਾ, ਰਹਾਉ ਬਿਖੈ ਨਾਦ ਕਰਨ ਸੁਣ ਭੀਨਾ, ਹਰ ਜਸ ਸੁਣਤ ਆਲਸ ਮਨ ਕੀਨਾ, ਦ੍ਰਿਸ਼ਟ ਨਾਹੀ ਰੇ ਪੇਖਤ ਅੰਦੇ, ਛੋੜ ਜਾਹੇ ਝੂਠੇ ਸਭ ਧੰਦੇ, ਰਹਾਉ ਕਹੁ ਨਾਨਕ ਪ੍ਰਭ ਬਖਸ਼ ਕਰੀਜੈ, ਕਰ ਕਿਰਪਾ ਮੋਹਿ ਸਾਧ ਸੰਗ ਦੀਜੈ, ਤਉ ਕਿਛ ਪਾਈਐ ਜੋ ਹੋਈਐ ਰੇਨਾ, ਜਿਸੇ ਬੁਝਾਏ ਤਿਸ ਨਾਮ ਲੈਨਾ, ਤਉ ਕਿਛ ਪਾਈਐ ਜੋ ਹੋਈਐ ਰੇਨਾ, ਜਿਸੇ ਬੁਝਾਏ ਤਿਸ ਨਾਮ ਲੈਨਾ, ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ, ਨਹੀਂ ਜਾਨ ਜਾਈ ਕਸੂਰੂਪ ਰੇਖੰ, ਕਹਾਂ ਬਾਸ ਤਾਂ ਕੋ ਫਿਰੈ ਕੌਣ ਭੇਖੰ, ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੈ, ਕਹਾ ਮੈਂ ਬਖਾਨੋ ਕਹੇ ਮੋਹ ਨਾ ਆਵੈ। हे प्राणनाथ गोविंद कृपा निधान जगद गुरु हे संसार ताप हरण करुणा में सब दुख हरो हे शरण जोग दयाला दीनानाथ मया करो शरीर स्वस्थ क्षीण समय सिमरंत नानक राम दामोदर माधव परम सन्मान आवर साहिबे कमाल बारगाहे इनायत के मालक कलयुगी जीवों के उद्धार करता साहिबे सहाबा जोत रूप हर आप महिमा दे मालक तन तन गुरु पिता श्री गुरुदेव गुरु रामदास पातशाह जी दे महान मुकद्दस अस्थान डिठे सबे थाव नहीं तुद जेहया बद्धो पुरख बिधाते तां तू सोहया सचखंड श्री हरिमंदर साहिब जी दियां पावन हाजरियां भर रही गुरु प्यारी साध संगत जीओ सतगुरु जी ने नज़रे इनायत करदिया साढ़े सारिया दे सीस ते बरकतमई हाथ रखदिया होया जीवन दा अज दा दिन भी प्रदान किया है और इस नवे दिन दी जो नवे जन्म समान है शुरुआत करन दा बल भी साहिब जी ने श्री हरिमंदर साहिब विखे बख्शिया है। अमृत वेले सतगुरु पातशाह जी दे दर तों प्राप्त होए मुबारक सदाए बारगा पवित्र हुक्मनामे दी विचार राही मन गुरु चरणा नाल जुड़ सके एकाग्रता अदब ते आनंद दी दात झोली च पै सके। इसलिए जितने माता प्राता हाजरीन हाजरी पर रहे हो दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु नानक पातशाह जी दे कदमां ते टिकिया है ते साहिब जी ने मेर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदिया चरण चुमदिया होया गुरु की मुबारक फतेह राही सांझ बनाइए। वाहिगुरु जी का खालसा वाहिगुरु जी की फतेह। सतगुरु पातशाह जी ने जो अज मुबारक बोल हुक्मनामे राही साड़ी झोली च पाए ने ये श्री गुरु ग्रंथ साहिब महाराज जी दे मुबारक 738 नंबर अंग ते सुभाए मान ने और सोही राग विच सतगुरु गुरु अर्जन देव पातशाह जी ने इन्हां मुबारक बोलां नाल सानू जीवन दी सेध प्रदान कीती। इत्थे सतगुरु जी ने सोही राग वरत्या है सोही राग गुरु ग्रंथ साहिब महाराज विच 15वें स्थान ते आउंदा है। इस तों पहले बैराड़ी है तिलंग है सुफ और बाद विच बिलावल गौंड ते रामकली ਆਦਿਕ ਰਾਗ ਮੌਜੂਦ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਕਰਮਵਾਰ ਇਸ ਰਾਗ ਦਾ ਸਥਾਨ 15ਵਾਂ ਹੈ, 15ਵੇਂ ਨੰਬਰ 'ਤੇ ਇਹ ਰਾਗ ਦਰਜ ਹੈ। ਇਸ ਪਾਵਨ ਸ਼ਬਦਾਂ ਦੀ ਬਚਨਾਂ ਦੀ ਲੜੀ ਵਿੱਚ ਸਤਿਗੁਰੂ ਜੀ ਨੇ ਇਹ ਮਹਾਨ ਬੋਲ ਸਾਡੀ ਝੋਲੀ 'ਚ ਪਾਇਆ। ਰਹਾਉ ਵਾਲੀਆਂ ਪੰਕਤੀਆਂ ਸਾਹਿਬ ਫਰਮਾਨ ਕਰਦੇ ਨੇ, ਅਵਸਰ ਆਪਣਾ ਬੁਝੈ ਨਾ ਆਨਾ, ਮਾਇਆ ਮੋਹ ਰੰਗ ਲਪਟਾਨਾ। ਮਨੁੱਖ ਦੀ ਜ਼ਿੰਦਗੀ ਨੂੰ ਅਗਰ ਗੌਰ ਨਾਲ ਵਿਚਾਰ ਕੇ ਦੇਖੀਏ ਤਾਂ ਇਤਨਾ ਅਗਿਆਨਤਾ ਵਿੱਚ ਗ੍ਰਸਿਆ ਹੋਇਆ, ਅਣੇਪਨ ਵਿੱਚ ਗ੍ਰਸਿਆ ਹੋਇਆ, ਸੰਸਾਰ ਦੀਆਂ ਤਮਾਮ ਕਾਰ ਵਿਹਾਰ ਦੀਆਂ ਖੇਡਾਂ ਖੇਡਦਿਆਂ ਇਸ ਮਨੁੱਖ ਨੂੰ ਭੁੱਲ ਹੀ ਜਾਂਦਾ ਹੈ, ਸਮਝ 'ਚੋਂ ਨਿਕਲ ਹੀ ਜਾਂਦਾ ਹੈ ਕਿ ਇਹ ਜੀਵਨ ਦਾ ਅਵਸਰ ਮੈਨੂੰ ਜਪ ਕਰਨ ਵਾਸਤੇ ਪ੍ਰਾਪਤ ਹੋਇਆ, ਪਰਮਾਤਮਾ ਨਾਲ ਜੁੜਨ ਵਾਸਤੇ ਪ੍ਰਾਪਤ ਹੋਇਆ। ਜੀਵਨ 'ਤੇ ਮੈਂ ਅਰਜ਼ ਕਰਾਂ, ਸਾਰੇ 84 ਲੱਖ ਜੀਵਾਂ ਦੇ ਕੋਲ ਹੈ ਔਰ ਇਹ ਅਵਸਰ ਬੜੇ ਲੰਬੇ ਅਰਸੇ ਬਾਅਦ, ਮੁੱਦਤਾਂ ਬਾਅਦ ਸਾਨੂੰ ਪ੍ਰਾਪਤ ਹੋਇਆ। ਸਤਿਗੁਰੂ ਜੀ ਦੇ ਅਗੰਮੀ ਬਚਨ ਹਨ, ਪੱਪਾ ਫਿਰਤ ਫਿਰਤ ਤੂੰ ਆਇਆ, ਦੁਰਲੱਭ ਦੇਹ ਕਲ ਯੁਗ ਮੈਂ ਪਾਇਆ, ਫਿਰ ਇਹ ਅਵਸਰ ਚਰੈ ਨਾ ਹਾਥਾ, ਨਾਮ ਜਪੀਐ ਤਉ ਕੱਟੀਐ ਫਾਸਾ। ਜੀਵਨ ਨੂੰ ਦੇਖੀਏ, ਸਭ ਤੋਂ ਪਹਿਲੇ ਜੀਵਨ ਦੀ ਪ੍ਰਾਰੰਭਤਾ ਪੱਥਰਾਟਾਂ ਵਿੱਚ ਹੋਈ ਹੈ, ਜੀਵਨ ਪੱਥਰ ਬਣਿਆ ਸਾਡਾ, ਪਹਿਲਾ ਜਨਮ ਸਾਡਾ ਪੱਥਰਾਂ ਤੋਂ ਆਰੰਭ ਹੁੰਦਾ ਹੈ। ਸਤਿਗੁਰੂ ਜੀ ਦੇ ਬੋਲ ਨੇ ਕਈ ਜਨਮ ਸੈਲ ਗਿਰ ਕਰਿਆ, ਅਨੇਕਾਂ ਜਨਮ ਇਹ ਸਿਲਾ ਹੁੰਦਾ ਰਿਹਾ ਅਤੇ ਸਿਲਾ ਬਣ ਕੇ ਪਹਾੜਾਂ 'ਤੇ ਪਿਆ ਰਿਹਾ। ਹੌਲੀ ਹੌਲੀ ਪ੍ਰਕਿਰਤੀ ਨੇ ਇਸ ਨੂੰ ਵਿਕਾਸ ਪ੍ਰਦਾਨ ਕੀਤਾ। ਪੱਥਰਾਂ ਦੀ ਦੁਨੀਆ ਤੋਂ ਚੱਲਦਿਆਂ ਚੱਲਦਿਆਂ ਹਜ਼ਾਰਾਂ ਸਾਲਾਂ ਦੇ ਬਾਅਦ, ਲੱਖਾਂ ਸਾਲਾਂ ਦੇ ਬਾਅਦ ਸਾਡੇ ਜੀਵਨ ਦਾ ਦੂਸਰਾ ਪੜਾਅ ਆਇਆ ਜਿਸ ਨੂੰ ਬਨਸਪਤੀ ਜਗਤ ਆਖਦੇ ਨੇ। ਇਹ ਸਾਡਾ ਪ੍ਰਕਿਰਤਕ ਢੰਗ ਨਾਲ ਹੋਇਆ, ਪੱਥਰ ਹੌਲੀ ਹੌਲੀ ਬਨਸਪਤੀ ਜਗਤ ਵਿੱਚ ਪਰਿਵਰਤਿਤ ਹੋਇਆ, ਬਦਲ ਗਿਆ ਅਤੇ ਫਿਰ ਪ੍ਰਕਿਰਤਕ ਪ੍ਰੋਸੈਸ ਵਿੱਚ ਚੱਲਦਿਆਂ ਚੱਲਦਿਆਂ ਸਾਡੇ ਜੀਵਨ ਦਾ ਤੀਸਰਾ ਪੜਾਅ ਜਿਸ ਨੂੰ ਪਸ਼ੂ ਪੰਛੀਆਂ ਦਾ ਜਗਤ ਕਿਹਾ ਜਾਂਦਾ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਦੇਖਿਆ ਜਾ ਸਕਦਾ। ਫਿਰ ਮੈਂ ਅਰਜ਼ ਕਰਾਂ, ਇਹ ਜੀਵਨ ਦਾ ਚੌਥਾ ਪੜਾਅ ਹੈ ਜਿਸ ਨੂੰ ਅਵਸਰ ਆਖਿਆ ਜਾਂਦਾ, ਮਨੁੱਖ ਆਖਿਆ ਜਾਂਦਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਤੇਰਾ ਮੌਕਾ ਹੈ, ਵਾਰੀ ਹੈ, ਇਹ ਤੇਰਾ ਅਵਸਰ ਹੈ। ਬਾਣੀ ਵਿੱਚ ਬਾਰ ਬਾਰ ਐਸੇ ਸ਼ਬਦ ਮੇਰੇ ਸਾਹਿਬ ਜੀ ਨੇ ਆਖੇ ਨੇ, ਇਹੀ ਤੇਰੀ ਅਵਸਰ, ਇਹੀ ਤੇਰੀ ਬਾਰ, ਘਟ ਪੀਤਰ ਤੂੰ ਦੇਖ ਵਿਚਾਰ। ਪੁਰਖਾ ਇਹ ਵਾਰੀ ਹੈ, ਇਹ ਮੌਕਾ ਹੈ ਪਰਮਾਤਮਾ ਹੋ ਜਾਣ ਦਾ, ਜੀਵਨ ਪ੍ਰਾਪਤ ਕਰਨ ਦਾ। ਹੁਣ ਤੱਕ ਪਿੱਛੇ ਚੱਲਦਿਆਂ ਚੱਲਦਿਆਂ ਅਸੀਂ ਜੀਵਨ ਦੇ ਵਾਸਤੇ ਚੱਲਦੇ ਆਏ ਹਾਂ ਕਿ ਜੀਵਨ ਪ੍ਰਾਪਤ ਹੋਵੇ। ਬੜੀ ਦਫ਼ਾ ਮੈਂ ਅਰਜ਼ ਕਰਾਂ, ਅਸੀਂ ਮਨੁੱਖ ਦੇ ਜੀਵਨ ਦੇ ਪਹਿਲੇ ਸਵਾਸ ਤੋਂ ਲੈ ਕੇ ਆਖਰੀ ਸਵਾਸ ਤੱਕ ਦਾ ਜਿਹੜਾ ਸਮਾਂ ਹੈ ਨਾ, ਭਾਵੇਂ 2 ਸਾਲ ਦਾ, ਭਾਵੇਂ 100 ਸਾਲ ਦਾ, ਅਸੀਂ ਇਸ ਨੂੰ ਜੀਵਨ ਕਹਿੰਦੇ ਹਾਂ। ਬਈ ਇਹ ਸਾਡਾ ਜੀਵਨ ਹੈ, ਇਹ ਸਾਡੀ ਜ਼ਿੰਦਗੀ ਹੈ। ਪਰ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਗਹਿਰੇ ਨੁਕਤਾ ਨਿਗਾਹ ਨੂੰ ਜਦ ਦੇਖਦੇ ਹਾਂ ਅਤੇ ਪਤਾ ਚੱਲ ਜਾਂਦਾ ਇਹ ਜੀਵਨ ਨਹੀਂ ਹੈ, ਇਹ ਜੀਵਨ ਪ੍ਰਾਪਤੀ ਕਰਨ ਦਾ ਮੌਕਾ ਹੈ, ਚਾਂਸ ਹੈ ਤਾਂ ਕਿ ਜੀਵਨ ਪ੍ਰਾਪਤ ਹੋ ਜਾਏ। ਆਪ ਆਖੋਗੇ ਨਹੀਂ ਇਹ ਇੱਕ ਵੱਖਰਾ ਆਪਣਾ ਜੀਵਨ ਹੈ, ਇਹੀ ਜੀਵਨ ਹੈ, ਇਸਨੂੰ ਹੀ ਜੀਵਨ ਆਖਿਆ ਜਾ ਸਕਦਾ। ਜੈਸੇ ਮੈਂ ਅਰਜ਼ ਕਰਾਂ, ਬੜੇ ਬੜੇ ਸਿਆਣੇ ਲੋਕਾਂ ਨੇ ਇਸ ਪਹਿਲੇ ਸਵਾਸ ਤੋਂ ਆਖਰੀ ਸਵਾਸ ਤੱਕ ਦੇ ਸਮੇਂ ਨੂੰ ਜੀਵਨ ਆਖਿਆ। ਜਿਨ੍ਹਾਂ ਨੇ ਇਸ ਨੂੰ ਜੀਵਨ ਆਖਿਆ ਨਾ, ਉਹਨਾਂ ਨੂੰ ਜੀਵਨ ਦਾ ਢੰਗ ਨਹੀਂ ਆਇਆ, ਜੀਵਨ ਸ਼ੈਲੀ ਪ੍ਰਾਪਤ ਨਹੀਂ ਹੋ ਸਕੀ। ਜੈਸੇ ਦੂਰ ਕਿਉਂ ਜਾਈਏ, ਸਾਡੇ ਦੇਸ਼ ਦਾ ਆਪਣੇ ਆਪ ਨੂੰ ਮਹਾਨ ਸ਼ਹਿਨ ਸ਼ਾਹ ਸਮਝਣ ਵਾਲਾ ਬਾਬਰ ਦੇ ਦੋ ਬੋਲ ਮੈਂ ਆਪ ਜੀ ਦੇ ਨਜ਼ਰ ਕਰਦਾ। ਬਾਬਰ ਕਹਿੰਦਾ, ਰੋਜ਼ੋ ਨੋ ਬਹਾਰੋ ਮੈਂ ਬਾ ਦਿਲ ਰਵਾ ਖੁਸ਼ਸਤ, ਬਾਬਰ ਬਾ ਐਸ਼ ਕੋਸ਼ ਕੇ ਆਲਮ ਦੁਬਾਰਾ ਨੇਸ, ਦੁਬਾਰੇ ਫਿਰ ਜੀਵਨ ਨਹੀਂ ਮਿਲਦਾ, ਇਹ ਸਮਾਂ ਨਹੀਂ ਮਿਲਦਾ, ਇਸ ਲਈ ਖਾ ਲੈ, ਪੀ ਲੈ, ਮੌਜਾਂ ਮਾਣ ਲੈ, ਜੋ ਮਨ ਕਹਿੰਦਾ ਕਰ ਲੈ, ਕਿਉਂਕਿ ਆਲਮ ਦੁਬਾਰਾ ਨੇਸ ਫਿਰ ਇਹ ਨਹੀਂ ਆਉਂਦਾ। ਜੀਵਨ ਦਾ ਢੰਗ ਮਨੁੱਖ ਨੂੰ ਪ੍ਰਾਪਤ ਨਹੀਂ ਹੋ ਸਕਿਆ ਔਰ ਇਸ ਨੂੰ ਹੀ ਜੀਵਨ ਸਮਝ ਲਿਆ। ਬੜੇ ਸੋਹਣੇ ਇੱਕ ਆਲਮ ਦੇ ਹੋਰ ਦੋ ਬੋਲ ਨੇ ਮੈਂ ਆਪ ਜੀ ਦੇ ਨਜ਼ਰ ਕਰਨ ਦੀ ਖੁਸ਼ੀ ਪ੍ਰਾਪਤ ਕਰ ਰਿਹਾ। ਬੜੇ ਕੀਮਤੀ ਬੋਲ ਉਸਨੇ ਆਖੇ, ਧਿਆਨ ਨਾਲ ਸਰਵਣ ਕਰਨਾ। ਉਹ ਕਹਿੰਦਾ, ਹਜ਼ਾਰੋਂ ਮੁਸ਼ਕਿਲੋਂ ਕੀ ਸਖਤ ਮੁਸ਼ਕਿਲ ਏਕ ਯਹੀ ਹੈ, ਤਮੰਨਾ ਜ਼ਿੰਦਗੀ ਕੀ ਹੈ ਪਰ ਜੀਣਾ ਨਹੀਂ ਆਤਾ। ਜੀਵਨ ਦੀ ਖਾਹਿਸ਼ ਮਨ ਵਿੱਚ ਹੈ ਪਰ ਜੀਵਨ ਦਾ ਢੰਗ ਕੋਈ ਨਹੀਂ। ਜੀਵਨ ਇਸਨੂੰ ਆਇਆ ਨਹੀਂ, ਇਸ ਮੌਕੇ ਨੂੰ ਹੀ ਇਹ ਮਨੁੱਖ ਨੇ ਜੀਵਨ ਸਮਝ ਲਿਆ। ਜੈਸੇ ਅਵਸਰ ਨੂੰ ਹੀ ਮਨੁੱਖ ਸਫਲਤਾ ਸਮਝ ਲਏ, ਇੰਝ ਕਹਿਣਾ ਪਏਗਾ ਜੈਸੇ ਕਲਾਸ ਵਿੱਚ ਬੈਠਣ ਨੂੰ ਹੀ ਮਨੁੱਖ ਆਪਣੇ ਆਪ ਨੂੰ ਉਤੀਰਨ ਸਮਝ ਲਵੇ ਕਿ ਮੈਂ ਪਾਸ ਹੋ ਗਿਆ, ਮੈਂ ਸਫਲ ਹੋ ਗਿਆ। ਪਰ ਇਸ ਗੱਲ ਨੂੰ ਤਾਂ ਹਰ ਮਨੁੱਖ ਸਮਝਣ ਦਾ ਪੂਰਾ ਪੂਰਾ ਮਸਤਕ ਰੱਖਦਾ ਹੈ, ਦਿਮਾਗ ਰੱਖਦਾ ਹੈ ਕਿ ਕਲਾਸ ਵਿੱਚ ਬੈਠਣਾ ਹੋਰ ਗੱਲ ਹੈ, ਸਫਲ ਹੋਣਾ ਹੋਰ ਗੱਲ ਹੈ। ਜੈਸੇ ਕਲਾਸ ਵਿੱਚ ਜਮਾਤ ਵਿੱਚ ਬੈਠਣਾ ਵੱਖਰਾ ਹੈ, ਸਫਲ ਹੋਣਾ ਵੱਖਰਾ ਹੈ, ਬਿਲਕੁਲ ਇਸੇ ਤਰ੍ਹਾਂ ਮਨੁੱਖਾ ਜੀਵਨ ਦਾ ਸਮਾਂ ਵੱਖਰਾ ਹੈ, ਜੀਵਨ ਵੱਖਰਾ ਹੈ। ਜੀਵਨ ਕੁਛ ਹੋਰ ਹੈਗਾ ਹੈ, ਇਹ ਜੀਵਨ ਨੂੰ ਪ੍ਰਾਪਤ ਕਰਨ ਦਾ ਇੱਕ ਮੌਕਾ ਹੈ। ਫਿਰ ਕਿਸ ਨੂੰ ਜੀਵਨ ਆਖਿਆ ਜਾ ਸਕੇਗਾ? ਮੈਂ ਅਰਜ਼ ਕਰਾਂ, ਜਿਹੜਾ ਥੋੜ੍ਹੀ ਦੇਰ ਬਾਅਦ ਸਮਾਪਤ ਹੋ ਜਾਏ, ਜਿਸ ਨਾਲ ਕਾਲ ਜੁੜਿਆ ਹੋਵੇ, ਮੌਤ ਜੁੜੀ ਹੋਈ ਹੋਵੇ, ਉਸ ਨੂੰ ਕਤਈ ਜੀਵਨ ਨਹੀਂ ਆਖਿਆ ਜਾ ਸਕਦਾ। ਕਿਵੇਂ ਉਸ ਨੂੰ ਜੀਵਨ ਆਖ ਸਕਦੇ ਹਾਂ ਜਿਸ ਦੇ ਅਖੀਰ 'ਤੇ ਮੌਤ ਸਾਨੂੰ ਨਿਕਲ ਜਾਂਦੀ ਹੈ? ਕਾਲ ਬਿਆਲ ਜਿਉਂ ਪਰਿਓ ਡੋਲੈ, ਮੁੱਖ ਪਸਾਰੈ ਮੀਤ, ਆਜ ਕਾਲ ਫੁਨ ਤੋਹੇ ਗ੍ਰਸ ਹੈ, ਸਮਝ ਰੱਖੋ ਚੀਤ। ਫਿਰ ਜੀਵਨ ਕਿਸ ਨੂੰ ਆਖਦੇ ਨੇ? ਮੈਂ ਹੋਰ ਕੋਈ ਪੱਖ ਆਪ ਜੀ ਦੇ ਨਾਲ ਨਹੀਂ ਸਾਂਝਾ ਕਰ ਰਿਹਾ। ਸਤਿਗੁਰੂ ਜੀ ਨੇ ਬਾਣੀ 'ਚ ਮਹਾਂਬੋਲ ਆਖੇ ਨੇ, ਕਹਿੰਦੇ ਨੇ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਉਸੇ ਨੂੰ ਹੀ ਜੀਵਨ ਪ੍ਰਾਪਤ ਹੋਇਆ, ਉਹੀ ਮਨੁੱਖ ਜੀਵਦਾ ਪਿਆ ਹੈ ਜਿਸ ਦੇ ਹਿਰਦੇ ਵਿੱਚ ਕਰਤਾ ਪੁਰਖ ਦਾ ਨਾਮ ਵਸ ਜਾਂਦਾ। ਨਾਮ ਹੀ ਜੀਵਨ ਹੈ, ਪਰਮਾਤਮਾ ਹੀ ਜੀਵਨ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਹਸਕ੍ਰਿਤੀ ਸਲੋਕਾਂ ਵਿੱਚ ਇਹ ਪਾਵਨ ਭੇਦ ਖੋਲਦਿਆਂ ਬੜੇ ਬਖਸ਼ਿਸ਼ਮਈ ਬੋਲ ਆਖੇ ਨੇ। ਮੌਤ ਕੀ ਹੈ? ਜਿਸ ਨੂੰ ਅਸੀਂ ਮੌਤ ਮੰਨ ਬੈਠੇ ਹਾਂ ਨਾ, ਇਹ ਮੌਤ ਵੀ ਨਹੀਂ ਹੈ, ਕਿਉਂਕਿ ਕੇਵਲ ਸੈੱਲ ਦੀ ਮੌਤ ਹੈ, ਸਰੀਰ ਦੀ ਮੌਤ ਹੈ। ਜੀਵਨ ਦੀ, ਮਨ ਦੀ ਜਾਂ ਆਤਮਾ ਦੀ ਇਹ ਮੌਤ ਨਹੀਂ ਹੈ, ਨਾ ਇਸ ਨੂੰ ਮੌਤ ਆਖਿਆ ਜਾ ਸਕਦਾ ਔਰ ਨਾ ਸਰੀਰਕ ਤਲ 'ਤੇ ਜੀਵਨ ਵਾਲੇ ਨੂੰ ਜੀਵਨ ਦਾ ਹੀ ਆਖਿਆ ਜਾ ਸਕਦਾ। ਬੜੇ ਗਹਿਰੇ ਮਹਿਮਾਮਈ ਬੋਲ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ। ਕਹਿੰਦੇ ਨੇ ਮੌਤ ਕੀ ਹੈ? ਮਰਨੰ ਬਿਸਰਣੰ ਗੋਬਿੰਦਾ, ਜੀਵਨੰ ਹਰ ਨਾਮ ਧਿਆਵਣਾ। ਮੌਤ ਕੀ ਹੈ? ਪਰਮਾਤਮਾ ਦੀ ਯਾਦ ਨਾਲੋਂ ਟੁੱਟ ਜਾਣਾ, ਕਿਉਂਕਿ ਜੀਵਨ ਦਾ ਸਰੋਤ ਇਹ ਹੈ। ਯਾਦ ਨਾਲੋਂ ਟੁੱਟਣਾ ਮੌਤ ਕਿਵੇਂ ਹੋ ਗਈ? ਮੈਂ ਅਰਜ਼ ਕਰਾਂ, ਜੈਸੇ ਝਰਨੇ ਨਾਲੋਂ, ਸੋਮੇ ਨਾਲੋਂ ਕੋਈ ਤਾਲਾਬ ਟੁੱਟ ਜਾਏ, ਝੀਲ ਟੁੱਟ ਜਾਏ, ਉਹ ਮਰ ਜਾਂਦਾ, ਉਸਦੀ ਮੌਤ ਹੋ ਜਾਂਦੀ। ਅਤੇ ਝਰਨੇ ਦਾ ਚੱਲ ਪੈਣਾ ਉਸਦਾ ਜੀਵਨ ਹੁੰਦਾ, ਉਸਦਾ ਖੇੜਾ ਹੁੰਦਾ, ਉਸਦੀ ਖੂਬਸੂਰਤੀ ਹੁੰਦੀ ਹੈ, ਉਸਦੀ ਤਾਜ਼ਗੀ, ਤਵਾਨਾਈ, ਅਤੇ ਉਸਦੇ ਕਿਨਾਰਿਆਂ ਦੀਆਂ ਰੌਣਕਾਂ ਹੁੰਦੀਆਂ ਨੇ। ਜੇ ਸੋਮੇ ਨਾਲੋਂ ਟੁੱਟ ਜਾਏ ਤਾਂ ਹਰ ਝੀਲ ਦੀ ਮੌਤ ਹੋ ਜਾਂਦੀ ਹੈ, ਹਰ ਤਾਲਾਬ ਮਰ ਜਾਂਦਾ ਹੈ। ਇਸੇ ਤਰ੍ਹਾਂ ਮਰਨੰ ਬਿਸਰਣੰ ਗੋਬਿੰਦਾ, ਜੀਵਨੰ ਹਰ ਨਾਮ ਧਿਆਵਣਾ। ਜੀਵਨ ਕੀ ਹੈ? ਕਰਤਾ ਪੁਰਖ ਦੇ ਨਾਮ ਨਾਲ ਜੁੜਨਾ। ਇਸ ਲਈ ਕਹਿਣਾ ਪਏਗਾ ਜੀਵਨ ਉਹੀ ਹੈ ਜਿੱਥੇ ਕਾਲ ਨਹੀਂ ਹੈ, ਅਤੇ ਉਹ ਜੀਵਨ ਹੈ। ਜੀਵਨ ਦਾ ਮਰਕਜ਼ ਅਕਾਲ ਪੁਰਖ, ਜਿਸ ਨੂੰ ਕਾਲ ਨੇ ਕਦੀ ਪੋਇਆ ਨਹੀਂ ਹੈ, ਕਾਲ ਜਿਸ ਨੂੰ ਸੋਇਆ ਨਹੀਂ, ਜੋ ਕਾਲ ਵਿੱਚ ਨਹੀਂ ਆਉਂਦਾ, ਜਿਸ ਨੂੰ ਗੁਰੂ ਨਾਨਕ ਦੇਵ ਮਹਾਰਾਜ ਪ੍ਰਾਥਮਿਕ ਬੋਲਾਂ ਮੂਲ ਮੰਤਰ ਵਿੱਚ ਕਹਿੰਦੇ ਨੇ ਅਕਾਲ ਮੂਰਤ। ਉਸਦੀ ਮੂਰਤ ਨੂੰ, ਉਸਦੇ ਵਜੂਦ ਨੂੰ, ਉਸਦੀ ਹਸਤੀ ਨੂੰ ਕਦੀ ਮੌਤ ਗ੍ਰਸ ਨਹੀਂ ਸਕਦੀ, ਉਹ ਮੌਤ ਤੋਂ ਬਾਹਰ ਹੈ। ਬੜੇ ਮਹਿਮਾਮਈ ਬੋਲ ਨੇ। ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਜੀਵਨ ਪੱਥਰਾਂ ਤੋਂ ਪ੍ਰਾਰੰਭ ਹੋਇਆ, ਪੱਥਰਾਂ ਨੇ ਵੀ ਇੱਕ ਚਮਕ ਸੰਸਾਰ ਦੇ ਸਾਹਮਣੇ ਰੱਖੀ ਹੈ। ਕੁਝ ਪੱਥਰ ਵੀ ਐਸੇ ਹੈ ਨੇ ਜਿਨ੍ਹਾਂ ਵਿੱਚ ਕੋਮਲਤਾ ਆ ਗਈ, ਜੈਸੇ ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਸੰਗੇ ਮਰਮਰ ਹੈ, ਇਹ ਆਮ ਪੱਥਰਾਂ ਨਾਲੋਂ ਕੋਮਲ ਪੱਥਰ ਹੈ। ਇਸ ਲਈ ਇਸ ਨੂੰ ਸ਼ਿੰਗਾਰ ਬਣਾਇਆ ਗਿਆ ਧਰਮ ਅਸਥਾਨਾਂ ਦਾ, ਰਾਜੇ ਮਹਾਰਾਜਿਆਂ ਦੀਆਂ ਡੇਵੜੀਆਂ 'ਤੇ ਇਹ ਸੰਗੇ ਮਰਮਰ ਲੱਗਿਆ ਦਿਖਾਈ ਪੈਂਦਾ। ਫਿਰ ਪੱਥਰਾਂ ਵਿੱਚੋਂ ਕੁਝ ਪੱਥਰ ਵਿਕਾਸ ਬਣ ਗਏ, ਕਰ ਗਏ, ਜੈਸੇ ਗੋਮੇਦ ਹੈ, ਅਕੀਕ ਹੈ, ਪੁਖਰਾਜ ਹੈ, ਪੰਨਾ ਹੈ, ਇਤਿਆਦਿ ਕੁਝ ਪੱਥਰਾਂ ਨੇ ਵਿਕਾਸ ਕੀਤਾ, ਔਰ ਉਹਨਾਂ 'ਚੋਂ ਕੁਝ ਚਾਨਣ ਦਿਖਾਈ ਪਿਆ, ਕੁਝ ਸ਼ਾਈਨਿੰਗ, ਕੁਝ ਰੌਸ਼ਨੀ ਦਿਖਾਈ ਪਈ। ਉਹਨਾਂ ਪੱਥਰਾਂ ਨੂੰ ਵੀ ਸੰਸਾਰ 'ਤੇ ਮਾਣ ਮਿਲਿਆ। ਉਹ ਪੱਥਰ ਧਰਮ ਮੰਦਰਾਂ ਵਿੱਚ ਰੱਖੇ ਗਏ, ਦੇਵੀ ਦੇਵਤਿਆਂ ਦੇ ਮੁਕਟ ਵਿੱਚ ਲਗਾਏ ਗਏ, ਰਾਜੇ ਮਹਾਰਾਜਿਆਂ ਨੇ ਆਪਣੇ ਸਿੰਘਾਸਣ 'ਤੇ ਆਪਣੇ ਮੁਕਟ ਵਿੱਚ ਜੜਿਆ। ਕਾਰਨ ਪਤਾ ਕੀ ਹੈ? ਇਹ ਆਮ ਪੱਥਰ ਨਹੀਂ ਰਹਿ ਗਏ, ਇਹ ਖਾਸ ਪੱਥਰ ਹੋ ਗਏ ਨੇ, ਭਾਵੇਂ ਹੈ ਤਾਂ ਪੱਥਰ ਹੀ। ਹੀਰਾ ਵੀ ਤਾਂ ਪੱਥਰ ਵਰਗਾ ਹੀ ਹੈ, ਕਾਰਬਨ ਨਾਲ ਇਹ ਹੀਰਾ ਬਣਦਾ ਹੋਇਆ ਦਿਖਾਈ ਪੈਂਦਾ, ਜਿਸ ਨੂੰ ਅਸੀਂ ਡਾਇਮੰਡ ਕਹਿ ਦਿੰਦੇ ਹਾਂ। ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਫਿਰ ਹੌਲੀ ਹੌਲੀ ਬਨਸਪਤੀ ਵਿੱਚੋਂ ਵੀ ਕੁਝ ਐਸਾ ਹੈ ਜਿਸਨੇ ਬਹੁਤ ਵਿਕਾਸ ਕਰ ਲਿਆ, ਜੈਸੇ ਪਿੱਪਲ ਹੈ ਨਾ, ਬੜਾ ਵਿਕਸਿਤ ਦਰਖਤ ਹੈ, ਬੜਾ ਵਿਕਸਿਤ ਇਹ ਇੱਕ ਹਿੱਸਾ ਹੈ ਬਨਸਪਤੀ ਜਗਤ ਦਾ। ਇਸ ਨੂੰ ਦਿਨ ਰਾਤ ਆਕਸੀਜਨ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਨੂੰ ਵੀ ਸੰਸਾਰ 'ਤੇ ਔਰ ਖਾਸ ਕਰਕੇ ਭਾਰਤ ਦੇ ਲੋਕਾਂ ਵਿੱਚ ਇਸ ਨੂੰ ਪੂਜਨੀਕ ਦਰਖਤ ਮੰਨਿਆ ਗਿਆ। ਇਹ ਤੁਲਸੀ ਹੈ ਨਾ, ਛੋਟਾ ਜਿਹਾ ਪੌਦਾ ਹੈ ਪਰ ਬੜਾ ਜਾਗ੍ਰਿਤ ਪੌਦਾ ਹੈ। ਇਸ ਨੂੰ ਧਰਮ ਮੰਦਰਾਂ 'ਚ ਥਾਂ ਮਿਲਿਆ ਔਰ ਔਸ਼ਧੀ ਦੇ ਗੁਣਾਂ ਨਾਲ ਇਹ ਪੌਦਾ ਭਰਪੂਰ ਹੈ। ਹੁਣ ਤਾਂ ਇਸ 'ਤੇ ਬਾਕਾਇਦਾ ਮੈਡੀਕਲ ਸਾਇੰਸ ਨੂੰ ਸਮਝਣ ਵਾਲੇ ਡਾਕਟਰਾਂ ਨੇ ਇਸ 'ਤੇ ਖੋਜ ਸ਼ੁਰੂ ਕੀਤੀ ਹੈ ਔਰ ਕਹਿੰਦੇ ਨੇ ਇਸ ਵਿੱਚ ਐਸੇ ਤੱਤ ਮੌਜੂਦ ਨੇ ਜਿਹੜੇ ਕੈਂਸਰ ਤੱਕ ਦਾ ਇਲਾਜ ਕਰ ਸਕਦੇ। ਹੈ ਤਾਂ ਬਨਸਪਤੀ ਦਾ ਇੱਕ ਛੋਟਾ ਜਿਹਾ ਪੌਦਾ, ਕੋਈ ਬਹੁਤ ਵੱਡੇ ਦਰਖਤ ਦਾ ਆਕਾਰ ਨਹੀਂ ਰੱਖਦਾ ਪਰ ਬੜਾ ਬੜਾ ਵਿਕਸਿਤ ਹੋਇਆ, ਇਹ ਧਰਮ ਮੰਦਰਾਂ ਵਿੱਚ ਪੂਜਨੀਕ ਮੰਨਿਆ ਗਿਆ। ਫਿਰ ਇਸੇ ਤਰ੍ਹਾਂ ਮੈਂ ਅਰਜ਼ ਕਰਾਂ, ਲਾਜਵੰਤੀ ਇੱਕ ਛੋਟਾ ਜਿਹਾ ਪੌਦਾ ਹੈ ਜਿਹੜਾ ਬੜਾ ਜ਼ਿਆਦਾ ਵਿਕਸਿਤ ਹੈ, ਮਹਿਸੂਸ ਕਰਦਾ ਹੈ, ਔਰ ਲੋਕ ਇਸ ਨੂੰ ਹੱਥ ਲਾਉਂਦੇ ਨੇ, ਇਸ ਦੇ ਪੱਤੇ ਜਿਹੜੇ ਨੇ ਉਹ ਹੌਲੀ ਹੌਲੀ ਸੰਪਟ ਹੋ ਜਾਂਦੇ। ਤੁਸੀਂ ਦੇਖਿਆ ਹੋਵੇਗਾ ਜ਼ਰੂਰ ਇਸ ਪੌਦੇ ਨੂੰ, ਹੈ ਤਾਂ ਹਰਾ ਪੌਦਾ ਪਰ ਬੜਾ ਵਿਕਸਿਤ ਹੋ ਗਿਆ, ਵਿਕਾਸ ਕਰ ਗਿਆ। ਬਿਲਕੁਲ ਇਸੇ ਤਰ੍ਹਾਂ ਚੰਦਨ ਬੜਾ ਵਿਕਸਿਤ ਪੌਦਾ ਹੈ, ਔਰ ਅਸਲ ਔਰ ਅਕਸਰ ਤੁਸੀਂ ਦੇਖੋਗੇ ਸਨਾਤਨ ਸਾਡੇ ਵੀਰ ਇਸ ਨੂੰ ਰਗੜ ਕੇ ਮਸਤਕ 'ਤੇ ਲਾਉਂਦੇ ਨੇ, ਔਰ ਧਰਮ ਮੰਦਰਾਂ ਵਿੱਚ ਸ਼ਿੰਗਾਰ ਬਣਾਇਆ ਗਿਆ ਬਈ ਇਹ ਪੌਦਾ ਵਿਕਾਸ ਕਰ ਗਿਆ ਹੈ। ਹੋਰ ਤਾਂ ਕੋਈ ਗੱਲ ਨਹੀਂ ਹੈ, ਧਰਮ ਮੰਦਰਾਂ ਦੇ ਪ੍ਰਾਂਗਣ ਵਿੱਚ ਤੁਹਾਨੂੰ ਪਿੱਪਲ ਮਿਲ ਜਾਣਗੇ, ਤੁਹਾਨੂੰ ਚੰਦਨ ਦੇ ਬੂਟੇ ਵੀ ਕਿਧਰੇ ਕਿਧਰੇ ਮਿਲ ਜਾਣਗੇ, ਕੇਲੇ ਮਿਲ ਜਾਵਣਗੇ, ਕੋਮਲਤਾ ਨਾਲ ਭਰਿਆ ਹੋਇਆ ਇਹ ਬੂਟਾ ਹੁੰਦਾ ਹੈ। ਪਰ ਕਿੱਕਰਾਂ ਦਾ ਬੂਟਾ ਤੁਹਾਨੂੰ ਧਰਮ ਮੰਦਰਾਂ 'ਚ ਕਿਧਰੇ ਵੀ ਨਹੀਂ ਮਿਲੇਗਾ, ਤੁਸੀਂ ਵੇਖ ਲੈਣਾ ਬਈ ਕਿਧਰੇ ਕਿੱਕਰ ਮਿਲਿਆ ਹੋਵੇ। ਹਾਂ, ਬੇਰੀ ਤਾਂ ਮਿਲ ਜਾਏਗੀ, ਬੇਰੀ ਵੀ ਬੜਾ ਜਾਗਰਤ ਪੌਦਾ ਹੈ। ਸ੍ਰੀ ਦਰਬਾਰ ਸਾਹਿਬ ਜੀ ਦੇ ਪ੍ਰਾਂਗਣ ਵਿੱਚ ਹੀ ਤੁਹਾਨੂੰ 3 ਪੁਰਾਤਨ ਇਤਿਹਾਸਕ ਬੇਰੀਆਂ ਮਿਲ ਜਾਵਣਗੀਆਂ। ਬਾਬਾ ਬੁੱਢਾ ਸਾਹਿਬ ਜੀ ਦੀ ਬੇਰ, ਇਲਾਚੀ ਬੇਰ ਅਤੇ ਦੁੱਖ ਭੰਜਨੀ ਬੇਰ, ਇਹ ਬੜਾ ਜਾਗਰਤ ਪੌਦਾ ਹੈ। ਜੋ ਵਿਕਾਸ ਕਰ ਗਏ ਨੇ, ਭਾਵੇਂ ਕਿਸੇ ਪੜਾਅ 'ਤੇ ਨੇ, ਪੱਥਰਾਂ ਦੇ ਪੜਾਅ 'ਤੇ ਨੇ, ਭਾਵੇਂ ਬਨਸਪਤੀ ਜਗਤ ਵਿੱਚ ਨੇ, ਉਹਨਾਂ ਨੂੰ ਸਨਮਾਨ ਮਿਲਿਆ ਔਰ ਉਹ ਪੂਜਨੀਕ ਮੰਨੇ ਗਏ। ਕਾਰਨ ਪਤਾ ਕੀ ਹੈ? ਇਹਨਾਂ ਨੇ ਕੁਝ ਜੀਵਨ ਦੀ ਝਲਕ ਪੈਦਾ ਪੇਸ਼ ਕੀਤੀ ਹੈ, ਇਹਨਾਂ ਵਿੱਚ ਕੁਝ ਵਿਕਾਸ ਦਿਖਾਈ ਪਿਆ। ਫਿਰ ਮੈਂ ਅਰਜ਼ ਕਰਾਂ, ਇਸੇ ਤਰ੍ਹਾਂ ਪਸ਼ੂਆਂ ਪੰਛੀਆਂ ਦੇ ਵਿੱਚ ਵੀ ਕੁਝ ਬਹੁਤ ਵਿਕਾਸ ਕਰ ਗਏ। ਜੈਸੇ ਗਊ ਜਿਹੜੀ ਹੈ ਨਾ, ਬੜੀ ਵਿਕਸਿਤ ਪਸ਼ੂ ਹੈ, ਇਹ ਮਨੁੱਖ ਦੀ ਤਰ੍ਹਾਂ ਸੋਚਦੀ ਹੈ ਔਰ ਮਨੁੱਖ ਦੇ ਬਿਲਕੁਲ ਨੇੜੇ ਹੈ। ਇਸ ਲਈ ਕੁਝ ਲੋਕ ਇਹ ਵੀ ਮੰਨਦੇ ਨੇ ਬਈ ਮਨੁੱਖ ਦਾ ਪਹਿਲਾ ਜਨਮ ਗਊ ਹੀ ਹੁੰਦਾ ਹੈ। ਹਾਥੀ ਬੜਾ ਵਿਕਸਿਤ ਪਸ਼ੂ ਹੈ, ਹੈ ਤਾਂ ਪਸ਼ੂ ਪਰ ਬੜਾ ਸੋਚਦਾ, ਬੜੀ ਗਹਿਰੀ ਸਮਝ ਰੱਖਦਾ। ਸ਼ੇਰ ਵੀ ਬਹਾਦਰੀ ਵਿੱਚ ਬੜਾ ਅੱਗੇ ਲੰਘ ਗਿਆ। ਇਹਨਾਂ ਪਸ਼ੂਆਂ ਦੇ ਤੁਹਾਨੂੰ ਮੰਦਰਾਂ ਵਿੱਚ ਬੁੱਤ ਮਿਲ ਜਾਣਗੇ, ਜਗ੍ਹਾ ਜਗ੍ਹਾ ਤੁਹਾਨੂੰ ਮਿਲ ਜਾਣਗੇ। ਔਰ ਗੁਰੂ ਸਾਹਿਬਾਨਾਂ ਨਾਲ ਵੀ ਕੁਝ ਪਸ਼ੂ ਜੁੜੇ ਹੋਏ ਨੇ। ਤੁਸੀਂ ਦੇਖ ਲਓ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਿਨ ਰਾਤ ਸੇਵਾ ਵਿੱਚ ਲੱਗਾ ਰਹਿਣ ਵਾਲਾ ਪ੍ਰਸਾਦੀ ਹਾਥੀ ਹੈ। ਜਦ ਮਹਾਰਾਜ ਕਿਧਰੇ ਚੱਲ ਕੇ ਜਾਂਦੇ ਨੇ, ਇਹ ਛਾਤਾ ਲੈ ਕੇ ਸਤਿਗੁਰੂ ਜੀ ਦੇ ਨਾਲ ਚੱਲਦਾ ਹੈ। ਜਿਵੇਂ ਕੋਈ ਮਨੁੱਖ ਚੱਲਦਾ ਹੋਵੇ ਨਾ, ਫਿਰ ਮਹਾਰਾਜ ਦੀਵਾਨ ਵਿੱਚੋਂ ਆਉਂਦੇ ਨੇ, ਇਹ ਜੋੜਾ ਲੈ ਕੇ ਮਹਾਰਾਜ ਦੇ ਅੱਗੇ ਖੜਾ ਹੋ ਜਾਂਦਾ। ਔਰ ਇਹ ਐਸਾ ਪਸ਼ੂ ਹੈ ਜੋ ਦੀਵਾਨ ਵਿੱਚ ਵੀ ਮਹਾਰਾਜ ਦੇ ਨਾਲ ਚਲਾ ਜਾਂਦਾ ਸੀ ਔਰ ਚੌਰ ਲੈ ਕੇ ਚੁਲਾਉਣ ਲੱਗ ਪੈਂਦਾ ਸੀ। ਸਤਿਗੁਰੂ ਜੀ ਨੇ ਹੱਥ ਧੋਣੇ ਹੋਣ, ਹੱਥ ਸੁੱਚੇ ਕਰਨੇ ਹੋਣ, ਇਹ ਪਾਣੀ ਦਾ ਗੜਵਾ ਲੈ ਕੇ ਆ ਜਾਂਦਾ ਹੈ। ਬਿਲਕੁਲ ਮਨੁੱਖਾਂ ਦੀ ਤਰ੍ਹਾਂ ਇਹ ਪਸ਼ੂ ਹੈ ਤਾਂ ਸਹੀ, ਪਰ ਮੈਂ ਅਰਜ਼ ਕਰਾਂ ਮਨੁੱਖ ਦੇ ਬਿਲਕੁਲ ਨੇੜੇ। ਇਹਨਾਂ ਨੇ ਮਹਿਸੂਸ ਕੀਤਾ ਹੈ, ਜਿਨ੍ਹਾਂ ਜਿਨ੍ਹਾਂ ਦੇ ਕੋਲ ਜੀਵਨ ਦੀ ਝਲਕ ਪ੍ਰਾਪਤ ਹੋਈ ਉਹਨਾਂ ਨੂੰ ਧਰਮ ਮੰਦਰਾਂ ਵਿੱਚ ਥਾਂ ਮਿਲਿਆ। ਮਹਾਤਮਾ ਬੁੱਧ ਆਪਣੇ ਪਿਛਲੇ ਜਨਮ ਦੀ ਕਥਾ ਦੱਸਦਿਆਂ ਹੋਇਆਂ ਕਹਿੰਦੇ ਨੇ, ਮੇਰਾ ਪਿਛਲਾ ਜਨਮ ਹਾਥੀ ਦਾ ਸੀ, ਮੈਂ ਪਿਛਲੇ ਜਨਮ ਵਿੱਚ ਹਾਥੀ ਸੀ ਔਰ ਇਤਨਾ ਸਿਆਣਾ ਸੀ ਔਰ ਇਤਨਾ ਦਇਆਵਾਨ ਸੀ। ਇੱਕ ਦਿਨ ਜੰਗਲ ਨੂੰ ਅੱਗ ਲੱਗ ਗਈ ਅਤੇ ਸਾਰੇ ਛੋਟੇ ਵੱਡੇ ਜੀਵ ਜੰਤੂ ਆਪਣੀ ਜਾਨ ਬਚਾਉਣ ਲਈ ਦੌੜਨ ਲੱਗ ਪਏ, ਇੱਧਰ ਉੱਧਰ ਜਾਣ ਲੱਗ ਪਏ। ਇਹ ਵੀ ਨਾਲ ਦੌੜਦਾ ਪਿਆ ਸੀ, ਮਹਾਤਮਾ ਬੁੱਧ ਨੇ ਆਪਣੀ ਕਥਾ ਲਿਖੀ ਹੈ, ਇਹ ਨਾਲ ਦੌੜਦਾ ਪਿਆ ਸੀ ਅਤੇ ਦੌੜਦਿਆਂ ਹੋਇਆਂ ਇੱਕ ਛੋਟਾ ਜਿਹਾ ਖਰਗੋਸ਼ ਇਸਨੇ ਜਦ ਪੈਰ ਚੁੱਕਿਆ ਸੀ ਨਾ, ਤਾਂ ਇਹਦੇ ਪੈਰ ਦੇ ਥੱਲੇ ਆ ਕੇ ਖੜਾ ਹੋ ਗਿਆ। ਉਸਨੇ ਸਮਝਿਆ ਹੋਵੇਗਾ ਕੋਈ ਪਹਾੜ ਹੈ ਵੱਡਾ, ਇਸ ਦੇ ਹੁੰਦਿਆਂ ਮੇਰੇ 'ਤੇ ਜਲਦੇ ਹੋਏ ਦਰਖਤ ਨਹੀਂ ਗਿਰਨਗੇ ਅਤੇ ਮੈਂ ਬਚ ਜਾਵਾਂਗਾ। ਪ੍ਰਾਣ ਬਚਾਉਣ ਦੀ ਸਮਝ ਪਰਮਾਤਮਾ ਨੇ ਸਭ ਨੂੰ ਦਿੱਤੀ। ਅਤੇ ਮਹਾਤਮਾ ਬੁੱਧ ਕਹਿੰਦੇ ਨੇ, ਸੜ ਤੇ ਮੈਂ ਵੀ ਰਿਹਾ ਸੀ, ਮੇਰੀ ਪਿੱਠ 'ਤੇ ਜਲਦੇ ਹੋਏ ਦਰਖਤ ਗਿਰ ਰਹੇ ਸਨ, और एक दफा मेरा मन किया पैर रखा तो लंघ जावा मैं अपनी जान बचाने। तो फिर मेरे मन में ख्याल आया भाई मेरी अद्धी कमर तो सड़ चुकी है, हो सकता है कोई करते दी खेड वरत जाए तो जंगल बुझ जाए, मैं दौड़ के भी बच नहीं सकता क्योंकि हुण मेरी अद्धी कमर ते जल चुकी है, पर मैं हुण पैर नहीं रखना ते इस दे प्राण बचाने ने। इतना समझदार पशु सी, अगला जन्म उसका अवतार दा होया। ये धमपद विच कथा लिखी हुई जो मैं थानू सरवण करांदा पिया हाँ। पशुआं दा जगत भी संसार ते गऊ है हाथी है इत्यादिक पूजनीक ने, यह धर्म मंदरां विच इन्हां दे बुत मिल जावणगे। कारण की है जीवन की कुछ झलक इन्हां ने पेश कीती है। इस तरह मनुख जगत विच भी बहुत सारे मनुख मैं अर्ज करां पत्थरां दी तरह ने। कई सज्जन सवाल कर देंदे ने भी सारे पशु जागदे ने, कौन दसे सारे ते मनुख भी नहीं जागदे। उन्हां नूं भी धार्मिक अस्थाना की बेअदबी करते हुए देखा जा सकता है। यह श्री दरबार साहब ते हमला होना एक बहुत वड्डी हैवानियत की कार्रवाई सी, एक पशुपणे का प्रगटावा किया गया। जरा सियाणप मन विच नहीं रखी भई इस नाल जिन्हां दे प्राण जाणगे ओह तां जाणगे, पर सदियां तक युगां तक मनुखता इस हादसे तो पीड़ा नूं महसूस करती रहेगी। यह पशुपणे की कार्रवाई है, इस नूं सियाणप की कार्रवाई नहीं आख्या जा सकता। खैर मुक्तसर मैं गुजारिश करना चाहना, सारे तो मनुख भी जागृत नहीं आते, पर मनुखां विच भी कुछ है ने जो परमात्मा हो गए। जैसे बाबा बुढ़ा साहेब जी परमात्मा हो गए, गुरु नानक का रूप हो गए। बाबा दीप सिंह जी शहीद श्री गुरु नानक का रूप हो गए, कोई फर्क नहीं रह गया। गुरु कलगीधर पातशाह जी का रूप हो गए, और जिमें गुरु पातशाहां दा जा आगमन दिहाड़ा मनाया जाता है ना, इस तरह बाबा दीप सिंह जी का भी मनाया जाता है। हुणे ही मैनू थोड़ी देर पहले सत्कारयोग ज्ञानी जी ने दसिया, आखण लगे है 25 तरीक नूं 25 जनवरी नूं बाबा दीप सिंह जी का जन्म दिहाड़ा मनाउंदे आ, शहीदां दे अस्थान बाबा दीप सिंह जी दे नगर कीर्तन बड़े वड्डे पद्धर ते प्रारंभ होवेगा। जथेदार श्री अकाल तख्त साहब शामिल होवणगे, और होर सिख जगत दियां अजीम तरीन शख्सियतां शामिल होवणगियां, ते सभी नूं विशेष तौर ते इस वारी ये दिहाड़ा अमृत संचार नूं समर्पित किया गया। बाबा दीप सिंह जी का जन्म दिहाड़ा अमृत संचार दिहाड़े नूं समर्पित किया गया, और वड्डे पद्धर ते 26 तारीख 26 जनवरी नूं बाबा शहीदां विखे अमृत संचार होना। मन तो मेरा भी करदा इन्हां समागमां विच शामिल होण वास्ते, पर पहलों बने हुए समागमां अनुसार दास ने 25-26 लखनऊ होना है, लखनऊ हाजरियां भरनिया ने, इस करके इस अस्थान ते मेरे को शामिल तो नहीं होया जाना, पर मेरा मन इत्थे जरूर रहेगा। कारण पता की है, ये वो हस्ती ने बाबा दीप सिंह जी शहीद जिन्होंने श्री दरबार साहब जी की पवित्रता नूं कायम रखने वास्ते अपना शीश भेटा कर दिता है। अपने शीश की परवाह नहीं की, गुरु की असीस माणन वास्ते, गुरु की बरकत प्राप्त करने वास्ते, और संसार नूं संदेश देण वास्ते, भई ए खालसा जिन्ना चिर तू जीवे तू जीवें दरबार साहब श्री अकाल तख्त साहब की पवित्रता वास्ते, और जब तू अपने शरीर नूं त्यागे ते फिर तेरी शहादत भी होवे श्री दरबार साहब श्री अकाल तख्त साहब की पवित्रता वास्ते। इस महान पुरख का जन्म दिहाड़ा सारे ਵੱਖ-ਵੱਖ ਸ਼ਹਿਰਾਂ ਵਿੱਚ ਗੁਰਸਿੱਖ ਮਨਾਉਂਦੇ ਨੇ ਔਰ ਸੰਗਤਾਂ ਵਿਸ਼ੇਸ਼ ਤੌਰ 'ਤੇ ਹਾਜ਼ਰੀਆਂ ਭਰਦੀਆਂ ਨੇ ਔਰ ਜਗ੍ਹਾ ਜਗ੍ਹਾ ਉਹਨਾਂ ਦੀ ਯਾਦ ਵਿੱਚ ਅਸਥਾਨ ਵੀ ਬਣਾਏ ਹੋਏ ਨੇ। ਕਾਰਨ ਪਤਾ ਕੀ ਹੈ? ਇੱਕ ਸੰਦੇਸ਼ ਪ੍ਰਾਪਤ ਹੁੰਦਾ ਹੈ ਕਿ ਆਪਣਾ ਹਿਰਦਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰੱਖਣਾ। ਸਾਡੇ ਕੋਲ ਹੋਰ ਕੋਈ ਤਾਕਤ ਨਹੀਂ ਹੈ, ਸਾਡੇ ਕੋਲ ਹੋਰ ਕੋਈ ਸਟਰੈਂਥ ਨਹੀਂ ਹੈ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਜਿੰਨੇ ਚਿਰ ਕੌਮ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਰਹੇਗੀ, ਅਕਾਲ ਤਖਤ ਸਾਹਿਬ ਜੀ ਦਾ ਹਰ ਸੰਦੇਸ਼ ਅਤੇ ਉਪਦੇਸ਼ ਨਤਮਸਤਕ ਹੁੰਦਿਆਂ ਹੋਇਆਂ ਕਬੂਲ ਕਰਦੀ ਰਹੇਗੀ, ਉਹਨਾਂ ਚਿਰ ਭਾਵੇਂ ਕੋਈ ਝੱਖੜ ਚੁੱਲੇ, ਭਾਵੇਂ ਕੋਈ ਤੂਫਾਨ ਆਵਣ, ਸਿੱਖ ਕੌਮ ਦਾ ਕੋਈ ਵਾਲ ਵਿੰਗਾ ਵੀ ਨਹੀਂ ਕਰ ਸਕੇਗਾ, ਕਿਉਂਕਿ ਸਾਨੂੰ ਸ਼ਹੀਦਾਂ ਤੋਂ ਸੰਦੇਸ਼ ਪ੍ਰਾਪਤ ਹੋਇਆ। ਇਹ ਜਾਗਰਤ ਆਤਮਾਵਾਂ ਨੇ, ਇਹ ਜਾਗਰਤ ਜ਼ਿੰਦਗੀਆਂ ਨੇ ਜਿਨ੍ਹਾਂ ਨੇ ਜੀਵਨ ਨੂੰ ਪ੍ਰਾਪਤ ਕੀਤਾ ਹੈ ਔਰ ਆਪਣੇ ਇਸ ਅਵਸਰ ਨੂੰ ਚੰਗੀ ਤਰ੍ਹਾਂ ਸਮਝਿਆ। ਪਰ ਆਮ ਜ਼ਿੰਦਗੀ ਮਨੁੱਖ ਦੀ ਦੇਖੀਏ, ਇਸ ਦੇ ਜੀਵਨ ਸ਼ੈਲੀ ਨੂੰ ਦੇਖੀਏ, ਤਾਂ ਮੇਰੇ ਸਾਹਿਬ ਕਹਿੰਦੇ ਨੇ ਇਹ ਦਿਖਾਈ ਪੈਂਦਾ ਹੈ, ਅਵਸਰ ਆਪਣਾ ਬੁਝੈ ਨਾ ਬਿਗਾਨਾ, ਮਾਇਆ ਮੋਹ ਰੰਗ ਲਪਟਾਨਾ। ਇਸ ਮਾਇਆ ਦੀ ਲਗਨ ਵਿੱਚ, ਮਾਇਆ ਦੇ ਮੋਹ ਵਿੱਚ ਬੱਝਿਆ ਹੋਇਆ ਮਨੁੱਖ ਇਹ ਭੁੱਲ ਹੀ ਜਾਂਦਾ ਹੈ ਕਿ ਮੇਰਾ ਜੀਵਨ ਕਿਉਂ ਪ੍ਰਾਪਤ ਹੋਇਆ। ਇਹ ਤਿੰਨ ਸਵਾਲ ਆਪਣੇ 'ਤੇ ਜ਼ਰੂਰ ਕਰਨੇ ਚਾਹੀਦੇ, ਪਤਾ ਕਿਹੜਾ ਕਿਹੜਾ, ਇਹ ਜੀਵਨ ਕਿੱਥੋਂ ਆਇਆ, ਕਿੱਥੋਂ ਉਪਜੈ, ਕਹਿ ਰਹਿ ਕਹਿ ਮਾਹੇ ਸਮਾਵੈ, ਇਹ ਜੀਵਨ ਕਿੱਥੇ ਚੱਲਦਾ ਪਿਆ ਅਤੇ ਜੀਵਨ ਕਿੱਥੇ ਜਾ ਕੇ ਸਮਾਵੇਗਾ, ਇਸ ਜੀਵਨ ਦੇ ਲੀਨ ਕਿੱਥੇ ਆਉਣਾ। ਪਰ ਇਆਣੇਪਣ ਵਿੱਚ ਪਿਆ ਹੋਇਆ ਮਨੁੱਖ ਭੁੱਲ ਜਾਂਦਾ ਹੈ। ਇਸ ਪਾਵਨ ਸ਼ਬਦ ਵਿੱਚ ਚਾਰ ਪਦ ਨੇ ਔਰ ਚਾਰ ਰਹਾਉ ਵਾਲੇ ਪਦ ਮੌਜੂਦ ਨੇ, ਬੜੇ ਮਹਾਂਬੋਲ ਨੇ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦੇ। ਆਓ ਨਾਲੇ ਨਾਲ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਲੜੀ ਰੂਪ ਵਿੱਚ ਸਰਵਣ ਕਰੀਏ ਔਰ ਨਾਲੇ ਸਾਹਿਬ ਜੀ ਨੂੰ ਸਜਦਾ ਕਰਦਿਆਂ ਹੋਇਆਂ ਇੱਕ ਦਫਾ ਗੁਰੂ ਰਾਮਦਾਸ ਮਹਾਰਾਜ ਦੇ ਚਰਨ ਆਪਣੀ ਰਸਨਾ 'ਤੇ ਪਾਉਂਦਿਆਂ ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਦਫਾ ਫਿਰ ਸਾਰੇ ਆਖੋ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ, ਬੁਰੇ ਕਾਮ ਕੋ ਊਠ ਖਲੋਇਆ।
ਮਹਾਰਾਜ ਕਹਿੰਦੇ ਨੇ ਇਤਨਾ ਅਗਿਆਨਪਣੇ ਵਿੱਚ ਗ੍ਰਸਿਆ ਗਿਆ ਹੈ, ਆਪਣੇ ਅਵਸਰ ਤੋਂ ਅਵੇਸਲਾ ਹੋ ਗਿਆ, ਮੌਕੇ ਦੀ ਕਦਰ ਨਹੀਂ ਇਸ ਨੂੰ ਬਣ ਸਕੀ, ਇਸਦਾ ਜੀਵਨ ਇਸ ਢੰਗ ਦਾ ਬਣ ਗਿਆ, ਭੈੜੇ ਕੰਮਾਂ ਵਾਸਤੇ ਇਹ ਹਰ ਵੇਲੇ ਤਿਆਰ ਬਰ ਤਿਆਰ ਰਹਿੰਦਾ। ਜੇ ਸੁੱਤਾ ਵੀ ਹੋਵੇ ਨਾ ਤਾਂ ਇਸ ਤਰ੍ਹਾਂ ਚੱਲ ਪੈਂਦਾ ਜਿਵੇਂ ਪਹਿਲੇ ਖੜਾ ਹੀ ਹੋਵੇ ਅਤੇ ਚੱਲ ਹੀ ਰਿਹਾ ਹੋਵੇ। ਬੁਰੇ ਕਾਮ ਕੋ ਊਠ ਖਲੋਇਆ, ਹਰ ਵੇਲੇ ਤਿਆਰ ਬਰ ਤਿਆਰ ਰਹਿੰਦਾ। ਕਿਸੇ ਦਾ ਅਪਮਾਨ ਕਰਨਾ ਹੈ ਬੜੀ ਜਲਦੀ ਤਿਆਰ ਹੋ ਜਾਂਦਾ, ਕਿਸੇ ਦਾ ਧਨ ਲੁੱਟਣਾ ਹੈ ਤਨ ਲੁੱਟਣਾ ਹੈ ਔਰ ਕਿਸੇ ਨੂੰ ਅਹਿਤ ਪਹੁੰਚਾਉਣਾ ਹੈ ਤਾਂ ਬੜੀ ਜਲਦੀ ਤਿਆਰ ਹੋ ਜਾਂਦਾ। ਬੁਰੇ ਕਾਮ ਕੋ ਊਠ ਖਲੋਇਆ, ਇਸ ਨੂੰ ਜੀਵਨ ਦੇ ਹਰ ਪੱਖ ਵਿੱਚ ਲੈ ਜਾਣਾ। ਸਮਾਜਿਕ ਤੌਰ 'ਤੇ ਬੁਰਾ ਕਰਨ ਲਈ ਤਿਆਰ ਰਹਿੰਦਾ ਹੈ, ਪਰਿਵਾਰਕ ਤੌਰ 'ਤੇ ਬੁਰਾ ਕਰਨ ਲਈ ਤਿਆਰ ਰਹਿੰਦਾ ਹੈ, ਆਰਥਿਕ ਤੌਰ 'ਤੇ ਬੁਰੇ ਵਾਸਤੇ ਹਮੇਸ਼ਾ ਅਗਰਸਰ ਰਹਿੰਦਾ ਔਰ ਮਾਨਸਿਕ ਤੌਰ 'ਤੇ ਦੇਖੋ ਤਾਂ 99% ਸਾਡੇ ਮਨ ਵਿੱਚ ਗਲਤ ਵਿਚਾਰ ਹੀ ਚੱਲਦੇ ਦਿਖਾਈ ਪੈਂਦੇ ਨੇ। ਮਹਾਰਾਜ ਕਹਿੰਦੇ ਨੇ ਕਦੀ ਮਨ ਨੂੰ ਦੇਖ ਤਾਂ ਸਹੀ, ਮਨ ਗਲਤ ਵਿਚਾਰਾਂ ਨਾਲ ਭਰਿਆ ਹੋਇਆ ਹੈ। ਮਨ ਮਾਇਆ ਮੈਂ ਫਦ ਰਹੋ ਨਿਕਸਤ ਨਾਹੇ ਨਮੀਤ, ਨਾਨਕ ਮੂਰਤ ਚਿੱਤਰ ਜਿਉਂ ਛੱਡਤ ਨਾਹੇ ਨਪੀਤ। ਜਿਵੇਂ ਦੀਵਾਰ 'ਤੇ ਬਣਿਆ ਹੋਇਆ ਚਿੱਤਰ ਹੋਵੇ ਨਾ, ਇਸ ਤਰ੍ਹਾਂ ਇਹ ਮਨ ਹਮੇਸ਼ਾ ਬੁਰਾਈ ਵੱਲ ਦੌੜਦਾ ਹੋਇਆ ਦਿਖਾਈ ਪੈਂਦਾ। ਬੁਰੇ ਕਾਮ ਕੋ ਊਠ ਖਲੋਇਆ,
ਨਾਮ ਕੇ ਬੇਲਾ ਪੈ ਪੈ ਸੋਇਆ।
ਜਿਹੜਾ ਜੀਵਨ ਪ੍ਰਦਾਨ ਕਰਨ ਵਾਲਾ ਵੇਲਾ ਹੈ, ਜਿਸ ਨੂੰ ਮਹਾਰਾਜ ਨੇ ਅੰਮ੍ਰਿਤ ਵੇਲਾ ਕਿਹਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਹੋਵੇ ਤਾਂ ਫਿਰ ਇਸ ਨੂੰ ਸੁੱਤੇ ਹੋਏ ਦੇਖਿਆ ਜਾ ਸਕਦਾ। ਜੇ ਕੋਈ ਉਠਾ ਵੀ ਦੇਵੇ ਨਾ ਜਾਂ ਕਿਸੇ ਕਾਰਨ ਕਰਕੇ ਜਾਗ ਆ ਜਾਏ, ਇਹ ਫਿਰ ਦੁਬਾਰੇ ਪੈ ਜਾਂਦਾ। ਪਹਿਲੇ ਵੀ ਪਿਆ ਹੋਇਆ ਸੀ, ਦੁਬਾਰੇ ਫਿਰ ਪੈ ਜਾਂਦਾ ਹੈ। ਨਾਮ ਕੀ ਬੇਲਾ ਪੈ ਪੈ ਸੋਇਆ, ਬਾਰ ਬਾਰ ਇਸ ਨੂੰ ਸੁੱਤੇ ਹੋਏ ਦੇਖਿਆ ਜਾ ਸਕਦਾ ਹੈ, ਆਲਸ ਵਿੱਚ ਦੇਖਿਆ ਜਾ ਸਕਦਾ ਹੈ।
ਅਵਸਰ ਆਪਣਾ ਬੁਝੈ ਨਾ ਇਆਨਾ।
ਇਹ ਅਗਿਆਨੀ ਮਨੁੱਖ ਇਆਣੇਪਨ ਚ ਗ੍ਰਸਿਆ ਹੋਇਆ ਆਪਣੇ ਜੀਵਨ ਦੇ ਮੌਕੇ ਨੂੰ ਨਹੀਂ ਸਮਝਦਾ।
ਮਾਇਆ ਮੋਹ ਰੰਗ ਲਪਟਾਨਾ,
ਬਾਰ ਬਾਰ ਮਾਇਆ ਦੇ ਮੋਹ ਦੀ ਲਗਨ ਵਿੱਚ ਇਹ ਲੰਪਟ ਹੋਇਆ ਦਿਖਾਈ ਪੈਂਦਾ, ਚੰਬੜਿਆ ਹੋਇਆ ਦਿਖਾਈ ਪੈਂਦਾ ਹੈ। ਮਜ਼ਾਲ ਇੱਕ ਪਲ ਵਾਸਤੇ ਵੀ ਇਹ ਬੁਰਾਈ ਨੂੰ ਛੱਡਦਾ ਹੋਵੇ।
ਲੋਭ ਲਹਿਰ ਕੋ ਬਿਗਸ ਫੂਲ ਬੈਠਾ।
ਨਾਮ ਜਪਣਾ ਤਾਂ ਇੱਕ ਪਾਸੇ ਰਹਿ ਗਿਆ, ਇਹ ਨਾਮ ਜਪਣ ਵਾਲਿਆਂ ਦਾ ਦਰਸ਼ਨ ਕਰਨ ਲਈ ਵੀ ਤਿਆਰ। ਔਰ ਕਈਆਂ ਮਨੁੱਖਾਂ ਨੂੰ ਦੇਖੋਗੇ, ਉਹ ਨਾਮ ਜਪਣ ਵਾਲਿਆਂ ਦੀ ਸਗੋਂ ਨਿੰਦਾ ਕਰਦੇ ਨੇ, ਬਈ ਇਹ ਤਾਂ ਜੀ ਪਖੰਡ ਕਰਦੇ ਨੇ, ਇਹਨਾਂ ਦਾ ਤਾਂ ਜੀ ਜਪਣ ਦਾ ਢੰਗ ਠੀਕ ਨਹੀਂ, ਇਹ ਨਹੀਂ ਠੀਕ, ਉਹ ਨਹੀਂ ਠੀਕ, ਕੌਣ ਦੱਸੇ ਪੁਰਖਾ। ਚਲੋ ਢੰਗ ਨਹੀਂ ਠੀਕ ਮੰਨਿਆ ਜਾ ਸਕਦਾ ਹੈ, ਪਰ ਕਮ ਅਜ਼ ਕਮ ਤੇਰੇ ਨਾਲੋਂ ਤਾਂ ਚੰਗੇ ਨੇ ਨਾ, ਤੂੰ ਸੁੱਤਾ ਰਹਿੰਦਾ ਉੱਠ ਕੇ ਜਪਦੇ ਤਾਂ ਹੈ ਦੇ, ਕਮ ਅਜ਼ ਕਮ ਉਹਨਾਂ ਨਾਲੋਂ ਤਾਂ ਇਹ ਬਿਹਤਰ ਨੇ ਜਿਨ੍ਹਾਂ ਨੇ ਜਪਣ ਨਾਲੋਂ ਆਪਣਾ ਨਾਤਾ ਹੀ ਤੋੜ ਲਿਆ ਹੈ। ਸਗੋਂ ਨਿੰਦਾ ਕਰਦੇ ਹੋਏ ਦਿਖਾਈ ਪੈਂਦੇ, ਬੜੇ ਮਹਾਂ ਬੋਲ ਨੇ ਮੇਰੇ ਸਾਹਿਬ ਜੀ ਦੇ, ਆਪਣੀ ਬਾਣੀ ਵਿੱਚ ਕਹਿੰਦੇ ਨੇ, ਲੋਭ ਲਹਿਰ ਕੋ ਬਿਗਸ ਫੂਲ ਬੈਠਾ। ਅੰਦਰ ਚੱਲਦੀ ਹੋਈ ਲੋਭ ਦੀ ਲਹਿਰ ਕਿਧਰੇ ਪਤਾ ਚੱਲ ਜਾਏ ਨਾ, ਜਾਇਜ਼ ਨਾਜਾਇਜ਼ ਤਰੀਕੇ ਨਾਲ ਕੋਈ ਧਨ ਪ੍ਰਾਪਤ ਹੁੰਦਾ, ਕੋਈ ਪਦਾਰਥ ਪ੍ਰਾਪਤ ਹੁੰਦੇ ਨੇ, ਫਿਰ ਬੜਾ ਖੁਸ਼ ਹੋ ਜਾਂਦਾ, ਫੁੱਲ ਫੁੱਲ ਪੈਂਦਾ, ਬਈ ਜਿਵੇਂ ਕੁਬੇਰ ਦਾ ਖਜ਼ਾਨਾ ਇਸ ਨੂੰ ਮਿਲ ਗਿਆ ਹੋਵੇ। ਹਾਂਜੀ,
ਸਾਧ ਜਨਾਂ ਕਾ ਦਰਸਨ ਡੀਠਾ।
ਗੁਰਮੁਖਾਂ ਦਾ ਨਾਮ ਜਪਣ ਵਾਲਿਆਂ ਦਾ ਦਰਸ਼ਨ ਤੱਕ ਵੀ ਨਹੀਂ ਕਰਦਾ, ਦਰਸ਼ਨ ਦੇਣ ਦਾ ਵੀ, ਉਹਨਾਂ ਦਾ ਦਰਸ਼ਨ ਕਰਨ ਦਾ ਵੀ ਮਨ ਵਿੱਚ ਸ਼ੌਕ ਪੈਦਾ ਨਹੀਂ ਹੋਇਆ, ਬਸ ਇਤਨਾ ਲੋਭ ਲਹਿਰ ਵਿੱਚ ਗਲਤਾਨ ਹੈ।
ਕਬ ਹੋ ਨਾ ਸਮਝੈ ਅਗਿਆਨ ਗਵਾਰਾ।
ਇਤਨਾ ਅਗਿਆਨੀ ਹੈ, ਨਾ ਸਮਝ ਹੈ, ਥੋੜ੍ਹੀ ਸਮਝ ਰੱਖਣ ਵਾਲਾ ਹੈ, ਕਦੀ ਵੀ ਗੱਲ ਨੂੰ ਸਮਝਦਾ ਹੀ ਨਹੀਂ। ਬਾਰ ਬਾਰ ਆਖਿਆ ਜਾਂਦਾ ਅੰਮ੍ਰਿਤ ਵੇਲੇ ਜਾਗਣਾ, ਅੰਮ੍ਰਿਤ ਪਾਨ ਕਰਨਾ, ਜਪ ਕਰਨਾ, ਨਾਮ ਨਾਲ ਨਾਤਾ ਜੋੜਨਾ, ਪਰ ਬਾਰ ਬਾਰ ਆਖਣ ਦੇ ਬਾਵਜੂਦ ਇਹ ਇੱਕ ਵਾਰ ਕਦੇ ਵੀ ਨਹੀਂ ਸਮਝਦਾ।
ਬਾਹੁਰ ਬਾਹੁਰ ਲਪਟਿਓ ਜੰਜਾਰਾ।
ਬਸ ਜੰਜਾਲ ਨੂੰ ਦੇ ਨਾਲ ਚੰਬੜਿਆ ਰਹਿੰਦਾ, ਜੰਜਾਲਾਂ ਵਿੱਚ ਆਪਣੇ ਆਪ ਨੂੰ ਦਿਨ ਰਾਤ ਬੰਨਦਾ ਹੋਇਆ ਦੇਖਿਆ ਜਾ ਸਕਦਾ, ਬਾਰ ਬਾਰ ਉਹੀ ਕੰਮ ਕਰਦਾ ਹੈ। ਇਹ ਸਿਆਣੇ ਪੁਰਖ ਜਾਣਦੇ ਨੇ, ਗੁਰਬਾਣੀ ਦੀ ਪ੍ਰਣਾਲੀ ਨੂੰ ਸਮਝਣ ਵਾਲੇ, ਅਰਥ ਪ੍ਰਣਾਲੀ ਨੂੰ ਸਮਝਣ ਵਾਲੇ, ਬਈ ਹਰ ਪੰਗਤੀ ਦਾ, ਹਰ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੁੰਦਾ ਨਾ, ਉਹ ਰਹਾਉ ਵਾਲੀ ਪੰਗਤੀ ਵਿੱਚ ਆਉਂਦਾ। ਇਸ ਪਾਵਨ ਸ਼ਬਦ ਵਿੱਚ ਮਹਾਰਾਜ ਨੇ ਚਾਰ ਅਸਥਾਈਆਂ ਦਿੱਤੀਆਂ। ਪਹਿਲੇ ਤੋਂ ਅਸੀਂ ਵਿਚਾਰ ਪ੍ਰਾਰੰਭ ਕੀਤੀ ਹੈ, ਹਰ ਇੱਕ ਦੇ ਨਾਲ ਰਹਾਉ ਹੈ, ਇਸ ਲਈ ਯਤਨ ਹੈ, ਔਰ ਯਤਨ ਕਰਨਾ ਚਾਹੀਦਾ ਹੈ ਕਿ ਰਹਾਉ ਵਾਲੀ ਪੰਗਤੀ ਤੋਂ ਅਰਥ ਚੁੱਕਿਆ ਜਾਵੇ ਤੇ ਫਿਰ ਬਾਕੀ ਅਰਥ ਕੀਤੇ ਜਾਵਣ।
ਰਹਾਉ ਬਿਖੈ ਨਾਦ ਕਰਨ ਸੁਣ ਭੀਨਾ।
ਮਹਾਰਾਜ ਜੀ ਦੇ ਅਗੰਮੀ ਬਚਨ ਨੇ, ਕਹਿੰਦੇ ਨੇ ਬਿਖੇ ਨਾਦ, ਵਿਸ਼ਿਆਂ ਵਿਕਾਰਾਂ ਨਾਲ ਭਰੇ ਹੋਏ ਗੀਤ ਸੰਗੀਤ ਨੂੰ ਬੜੇ ਚਾਅ ਨਾਲ ਸੁਣਦਾ, ਭਿੱਜ ਭਿੱਜ ਕੇ ਸੁਣਦਾ, ਨਾਲ ਗਾਉਣ ਵੀ ਲੱਗ ਪੈਂਦਾ ਔਰ ਨਾਲ ਨੱਚਣ ਵੀ ਲੱਗ ਪੈਂਦਾ ਹੈ। ਇਸ ਤਰ੍ਹਾਂ ਭਿੱਜ ਭਿੱਜ ਕੇ ਇਹ ਜ਼ਹਿਰੀਲੇ ਬੋਲਣ ਨੂੰ ਸੁਣਦਾ ਹੈ।
ਹਰ ਜਸ ਸੁਣਤ ਆਲਸ ਮਨ ਕੀਨਾ।
ਦੂਰ ਕਿਉਂ ਜਾਈਏ, ਤੁਹਾਨੂੰ ਇੱਥੇ ਹੀ ਮਿਲ ਜਾਣਗੇ। ਜੇ ਧਿਆਨ ਨਾਲ ਨਜ਼ਰ ਮਾਰੋਗੇ ਨਾ ਤੇ ਕਥਾ ਕੀਰਤਨ ਵਿੱਚ ਵੀ ਤੁਹਾਨੂੰ ਬਹੁਤ ਸਾਰੇ ਸੁੱਤੇ ਹੋਏ ਮਿਲ ਜਾਣਗੇ। ਗੁਰੂ ਦੀ ਗੱਲ ਸੁਣਦਿਆਂ, ਪ੍ਰਭੂ ਦੀ ਵਡਿਆਈ ਮਹਿਮਾ ਸੁਣਦਿਆਂ ਇਹ ਅਲਸਾ ਜਾਂਦਾ ਹੈ, ਮਨ ਵਿੱਚ ਆਲਸ ਕਰ ਲੈਂਦਾ ਹੈ।
ਦ੍ਰਿਸ਼ਟ ਨਾਹੀ ਰੇ ਪੇਖਤ ਅੰਦੇ।
ਮਹਾਰਾਜ ਕਹਿੰਦੇ ਤੇਰੇ ਕੋਲ ਦ੍ਰਿਸ਼ਟੀ ਨਹੀਂ ਹੈ। ਦ੍ਰਿਸ਼ਟੀ ਤਾਂ ਹੈ ਪਰ ਫਿਰ ਵੀ ਦੇਖਦਾ ਅੰਨਿਆਂ ਵਾਂਗੂ। ਜਿਵੇਂ ਅੰਨੇ ਮਨੁੱਖ ਨੂੰ ਹੋਰ ਕੁਛ ਦਿਖਾਈ ਨਹੀਂ ਨਾ ਪੈਂਦਾ, ਬਸ ਆਪਣੇ ਟਪਲਿਆਂ 'ਤੇ ਵਿਸ਼ਵਾਸ ਕਰਦਾ ਹੈ। ਬਿਲਕੁਲ ਇਸ ਤਰ੍ਹਾਂ ਸੂਰਜਾਂ ਦਾ ਮਹਾਸੂਰਜ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਮੌਜੂਦ ਹੈ, ਪਰ ਇਹ ਆਪਣੇ ਮਨਮਤ ਦੀ ਚਾਲ ਹੀ ਚੱਲਦਾ ਹੈ। ਮਨ ਨੂੰ ਅੰਧਾ ਹੀ ਹੋ ਗਿਆ। ਇਹ ਅੰਨਿਆਂ, ਅੱਖਾਂ ਹੁੰਦਿਆਂ ਵੀ ਤੂੰ ਅੰਧਿਆਂ ਦੀ ਤਰ੍ਹਾਂ ਦੇਖਦਾ ਹੈ, ਕੀ ਗੱਲ ਤੈਨੂੰ ਦਿਖਾਈ ਨਹੀਂ ਪੈਂਦਾ।
ਛੋੜ ਜਾਹੇ ਝੂਠੇ ਸਭ ਧੰਦੇ।
ਇਸ ਅੰਧੇ ਨੂੰ ਇਹ ਦਿਖਾਈ ਹੀ ਨਹੀਂ ਪੈਂਦਾ ਕਿ ਸੰਸਾਰ ਦੇ ਤਮਾਮ ਧੰਦੇ, ਤਮਾਮ ਬੰਧਨ ਔਰ ਤਮਾਮ ਇਹ ਕਾਰੋਬਾਰੀ ਸੰਸਾਰ ਛੱਡ ਕੇ ਹੀ ਜਾਣਾ ਹੈ।
ਕਹੋ ਨਾਨਕ ਪ੍ਰਭ ਬਖਸ਼ ਕਰੀਜੈ।
ਆਖਰੀ ਪਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫੁਰਮਾਨ ਕਰਦੇ, ਪਵਨ ਬਚਨ ਸਾਡੀ ਝੋਲੀ 'ਚ ਪਾਉਂਦੇ ਆ, ਕਹਿੰਦੇ ਨੇ ਕਿ ਇਹ ਮੇਰੇ ਮਨ ਕਰਤਾ ਪੁਰਖ ਦੇ ਚਰਨਾਂ 'ਚ ਪ੍ਰਾਰਥਨਾ ਕਰ ਕਿ ਇਹ ਬਖਸ਼ਿਸ਼ ਮੇਰੀ ਝੋਲੀ ਵਿੱਚ ਪੈ ਜਾਏ।
ਕਰ ਕਿਰਪਾ ਮੋਹੇ ਸਾਧ ਸੰਗ ਦੀਜੈ।
ਪ੍ਰਭੂ ਨਜ਼ਰੇ ਇਨਾਇਤ ਕਰ, ਕਿਰਪਾ ਕਰ ਤੇ ਮੈਨੂੰ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋਵੇ, ਨਾਮ ਜਪਣ ਵਾਲਿਆਂ ਦੀ ਸੰਗਤ ਪ੍ਰਾਪਤ ਹੋਵੇ। ਸਾਧ ਸੰਗ ਪ੍ਰਭ ਦੇਹੋ ਨਿਵਾਸ ਤੇ ਮਿਲੇਗਾ ਕੀ ਸਰਬ ਸੁਖ ਨਾਨਕ ਪਰਗਾਸ। ਸਾਰੇ ਸੁੱਖ ਤੇ ਰੱਬੀ ਰਸ ਦਾ ਮਹਾਨ ਚਾਨਣ ਝੋਲੀ ਵਿੱਚ ਪੈ ਜਾਏਗਾ ਜਦ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋਵੇਗੀ।
ਓ ਕਿਛ ਪਾਈਐ ਜੋ ਹੋਈਐ ਰੇਨਾ।
ਪਰ ਨਾਲ ਇੱਕ ਗੱਲ ਹੋਰ ਹੈ, ਸਾਧ ਸੰਗਤ ਵਿੱਚ ਆ ਕੇ ਅਭਿਮਾਨ ਨਹੀਂ ਕਰਨਾ। ਗੁਰੂ ਦੇ ਕੋਲ ਆ ਕੇ ਤਾਂ ਹੀ ਨਾਮ ਪਦਾਰਥ ਮਿਲੇਗਾ, ਕੁਝ ਤੇਰੀ ਝੋਲੀ 'ਚ ਪਵੇਗਾ ਜੇ ਸਾਰਿਆਂ ਦੀ ਚਰਨ ਤੋੜ ਹੋ ਜਾਵੇ।
ਜਿਸ ਬੁਝਾਏ ਤਿਸ ਨਾਮ ਲੈਣਾ।
ਪਰ ਇਹ ਸਮਨ ਜਿਸ ਨੂੰ ਕਰਤਾ ਪੁਰਖ ਆਪ ਦੇਵੇ, ਬਖਸ਼ਿਸ਼ ਆਪ ਦੇਵੇ, ਉਹ ਕਰਤਾ ਪੁਰਖ ਦੇ ਨਾਮ ਨਾਲ ਆਪਣਾ ਨਾਤਾ ਜੋੜ ਸਕਦਾ ਹੈ। ਸਤਿਗੁਰੂ ਪਾਤਸ਼ਾਹ ਮਿਹਰ ਭਰਿਆ ਹੱਥ ਸਾਰਿਆਂ ਦੇ ਸਿਰ 'ਤੇ ਰੱਖ ਕੇ ਨਿਵਾਜਣ, ਬੜੇ ਪ੍ਰੇਮ ਅਤੇ ਇਕਾਗਰਤਾ ਨਾਲ ਆਪਨੇ ਸਰਵਣ ਕੀਤਾ। ਦਾਸ ਬਾਰੰਬਾਰ ਆਪ ਸਮੂਹ ਸੰਗਤਾਂ ਦਾ ਪ੍ਰਬੰਧਕ ਸਾਹਿਬਾਨ ਔਰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਦਾ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਨੇ ਇਹ ਸਮਾਂ ਪ੍ਰਦਾਨ ਕੀਤਾ। ਔਰ ਮਹਾਨ ਪਵਿੱਤਰ ਆਤਮਾ ਪੰਥ ਰਤਨ ਗੁਰਮਤ ਵਿੱਦਿਆ ਮਾਰਤੰਡ ਇਸ ਯੁੱਗ ਦੇ ਭਾਈ ਗੁਰਦਾਸ ਗਿਆਨੀ ਸੰਤ ਸਿੰਘ ਮਸਕੀਨ ਜੀ ਦਾ ਵੀ ਦਾਸ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਦੀ ਕਦਮ ਬੋਸੀ ਦਾ ਸਦਕਾ ਆਪ ਸੰਗਤਾਂ ਦੀ ਕਦਮ ਬੋਸੀ ਦਾ ਸੁਭਾਗ ਪ੍ਰਾਪਤ ਹੋਇਆ। ਬਾਰੰਬਾਰ ਫਿਰ ਤੋਂ ਸਭ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ। ਸਾਹਿਬ ਜੀ ਦੇ ਦਰੋਂ ਮਿਲਣ ਵਾਲੀ ਬਰਕਤਮਈ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਵਾਉਣੀ ਹੈ। ਪਰ ਪੇਸ਼ਤਰ ਆਓ, ਇਹਨਾਂ ਆਖਰੀ ਪੰਗਤੀਆਂ ਦਾ ਪਾਠ ਇੱਕ ਦਫ਼ਾ ਸਾਰੇ ਰਲ ਕੇ ਕਰੀਏ ਜੀ।
ਤੋ ਕਿਛ ਪਾਈਐ ਜੋ
ਹੋਈਐ ਰੇਨਾ। ਜਿਸ ਹੋ ਬੁਝਾਏ ਤਿਸ ਨਾਮ ਲੈਣਾ। ਰਹਾਉ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।